कलम सुर साज ते रंगमंच।
ਕਈਆਂ ਦੇ ਕਰਜ਼ ਨੇ ਇਸ ਨਿਮਾਣੇ ਤੇ, ਕੁਝ ਆਪਣਿਆਂ ਦੇ ਤੇ ਕੁਝ ਲੋਕਾਂ ਦੇ। ਜਿਵੇਂ ਪਾਣੀ ਤੇ ਕੋਈ ਲਿਖ ਨਹੀਂ ਸਕਦਾ, ਉਂਝ ਪੱਥਰ ਤੇ ਲਿਖਿਆ ਕਦੀ ਮਿਟ ਨਹੀਂ ਸਕਦਾ, ਉਸੇ ਤਰ੍ਹਾਂ ਆਪਣੀ ਮਾਂ ਦਾ ਕੀਤਾ ਮੈਂ ਦੇ ਨਹੀਂ ਸਕਦਾ। ਕਈ ਕਰਜ਼ ਨੇ ਮਾਏ ਇਸ ਚਿਹਰੇ ਚੌਹਾਨ ਤੇ, ਇੱਕ ਕਰਜ਼ ਹੈ ਮੈਨੂੰ 9 ਮਹੀਨੇ ਲੋਕਾਂ ਤੋਂ ਆਪਣੇ ਆਪ 'ਚ ਛੁਪਾਉਣ ਦਾ, ਇੱਕ ਕਰਜ਼ ਹੈ ਮੈਨੂੰ ਘੜੀ ਘੜੀ ਦੁੱਧ ਪਿਲਾਉਣ ਦਾ, ਇੱਕ ਕਰਜ਼ ਹੈ ਮੈਨੂੰ ਉਂਗਲ ਫੜ ਤੁਰਨਾ ਸਿਖਾਉਣ ਦਾ, ਇੱਕ ਕਰਜ਼ ਹੈ ਮੈਨੂੰ ਉਸ ਬਾਪੂ ਦੀ ਚਿੜਕ ਤੋਂ ਬਚਾ ਕੁੱਟ ਕੁੱਟ ਸੀਨੇ ਲਾਉਣ ਦਾ। ਜੇ ਕਦੀ ਮਾਂ ਮੈਂ ਤੇਰੇ ਉਹ ਕਰਜ਼ ਭੁੱਲ ਜਾਵਾਂ, ਤੇ ਉਸੇ ਵੇਲੇ ਮੈਂ ਦੁਨੀਆ ਤੋਂ ਤੁਰ ਜਾਵਾਂ। ਜਾਂਦੇ ਜਾਂਦੇ ਫਰਿਆਦ ਹਰ ਉਸ ਪੁੱਤ ਤੋਂ ਮੈਂ ਕਰਦਾ, ਉਹਦੇ ਕਰਜ਼ ਭੁਲਾ ਨਾ ਦਈਓ, ਆਪਣੇ ਫਰਜ਼ ਨਿਭਾਉਂਦੇ ਰਹੀਓ। ਉਹਦੇ ਕਰਜ਼ ਭੁਲਾ ਨਾ ਦਈਓ, ਆਪਣੇ ਫਰਜ਼ ਨਿਭਾਉਂਦੇ ਰਹੀਓ।
ਵਾਹ ਵਾਹ ਵਾਹ, ਬਹੁਤ ਹੀ ਖੂਬਸੂਰਤ। ਜਿੰਨੀ ਪਿਆਰੀ ਆਵਾਜ਼ ਵਿੱਚ ਤੁਸੀਂ ਇਹ ਬੋਲ ਕੇ ਸੁਣਾਏ, ਉਨੀ ਉੱਗੀ ਸੋਚ ਤੁਸੀਂ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੀ। ਮੈਂ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ, ਇਸ ਵੇਲੇ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਪੁਨੀਤ ਗੁਲਾਟੀ। ਸਭ ਤੋਂ ਪਹਿਲਾਂ ਜੀ ਆਇਆਂ ਨੂੰ,
ਮਿਹਰਬਾਨੀ ਜੀ।
ਦੇਖੋ, ਸਾਡੇ ਸਰੋਤਿਆਂ ਨੂੰ ਇੱਕ ਪਛਾਣ ਤੁਹਾਡੀ ਤਾਂ ਇਹ ਹੈ ਕਿ ਪਹਿਲਾਂ ਤੁਸੀਂ ਮਿਸਟਰ ਇੰਡੀਆ ਚੁਣੇ ਗਏ ਸੋ, ਉਸ ਦੇ ਬਾਅਦ ਐਕਟਿੰਗ ਦੇ ਕਈ ਜੌਹਰ ਤੁਸੀਂ ਵਿਖਾਏ, ਕਈ ਫਿਲਮਾਂ ਵਿੱਚ ਆ ਚੁੱਕੇ ਹੋ,
ਹਾਂਜੀ,
ਪਰ ਇਹ ਨਵੀਂ ਉਡਾਰੀ ਤੁਸੀਂ ਭਰੀ ਹੈ, ਹਾਂ ਪੁਨੀਤ, ਕਿ ਹੁਣ ਲਿਖਣਾ ਸ਼ੁਰੂ ਕਰਤਾ?
ਹਾਂਜੀ, ਲਿਖਣ ਦਾ ਸ਼ੌਂਕ ਦੀ ਕਦੀ ਸੀਗਾ ਨਹੀਂ ਮੈਨੂੰ ਇੰਨੀ ਦੇਰ ਦਾ, ਪਰ ਅੱਜ ਤੋਂ ਕੁਝ ਸਾਲ ਪਹਿਲੇ ਥੋੜ੍ਹਾ ਬਹੁਤਾ ਇੰਟਰਨੈਟ 'ਤੇ ਬੈਠੇ ਯੂਥ ਕਨੈਕਟ ਹੋ ਜਾਂਦਾ ਸੋਸ਼ਲ ਮੀਡੀਆ ਤੋਂ, ਅਤੇ ਥੋੜ੍ਹਾ ਬਹੁਤਾ ਇੱਕ ਡਾਕਟਰ ਵਿਸ਼ਵਾਸ, ਡਾਕਟਰ ਕੁਮਾਰ ਵਿਸ਼ਵਾਸ, ਤੁਸੀਂ ਨਾਮ ਸੁਣਿਆ ਹੀ ਹੋਣਾ, ਬਹੁਤ ਜਾਣੇ ਮਾਣੇ ਲੇਖਕ ਨੇ ਸਾਡੇ ਇੰਡੀਆ ਤੋਂ, ਉਹਨਾਂ ਦੀ ਪੋਇਟਰੀ ਤੋਂ ਮੈਨੂੰ ਸ਼ੌਂਕ ਪਿਆ, ਕਿਉਂਕਿ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ। ਉਸ ਤੋਂ ਬਾਅਦ ਮੈਨੂੰ ਸ਼ੌਂਕ ਪੈ ਗਿਆ ਲਿਖਣ ਦਾ। ਇੱਕ ਮੇਰੇ ਮਦਰ ਬਹੁਤ ਸਾਰੀ ਉਮਰ ਲਿਖਦੇ ਰਹੇ ਨੇ, ਇੱਕ ਥੋੜ੍ਹਾ ਸ਼ਾਇਦ ਉਹਨਾਂ ਤੋਂ ਵੀ ਕਹਿ ਲਓ ਕਿ ਮਿਲਦਾ ਰਿਹਾ ਕਿ ਹਾਂ ਮੰਮਾ ਲਿਖਦੇ ਸੀ ਕਿ ਮੈਂ ਵੀ ਲਿਖਣਾ।
ਲੱਗਦਾ ਹੈ ਕਿ ਤੁਹਾਡਾ ਪਰਿਵਾਰਕ ਪਿਛੋਕੜ ਬੜਾ ਕ੍ਰੀਏਟਿਵ ਹੈ, ਕਿਉਂਕਿ ਤੁਹਾਡੇ ਘਰ 'ਚ ਸ਼ੁਰੂ ਤੋਂ ਹੀ ਲਿਖਣ ਦਾ ਸ਼ੌਕ ਹੈ ਲੋਕਾਂ ਨੂੰ?
ਹਾਂਜੀ ਹਾਂਜੀ, ਲਿਖਣ ਦਾ ਤਾਂ ਜੀ ਕਾਫੀ ਰਿਹਾ, ਮਦਰ ਤੇ ਮੇਰੇ ਬਹੁਤ ਲਿਖਦੇ ਨੇ, ਬਾਕੀ ਮੇਰੇ ਨਾਨਕੇ ਸਾਈਡ ਵੀ ਕਾਫੀ ਲਿਖਣ 'ਚ ਸ਼ੌਕ ਰੱਖਦੇ ਨੇ ਕਾਫੀ ਸਭ।
ਸ਼ਾਇਦ ਸਰੋਤਿਆਂ ਨੂੰ ਕਿਹੜੇ ਘਰਾਣੇ ਤੋਂ?
ਹਾਂਜੀ, ਮੈਂ ਮੇਰੇ ਪਰਨਾਨਾ ਜੀ, ਗ੍ਰੇਟ ਪਰਨਾਨਾ ਜੀ, ਉਹ ਸਭ ਪੰਜਾਬ ਕੇਸਰੀ, ਹਿੰਦ ਸਮਾਚਾਰ, ਉੱਥੇ ਉਸ ਗਰੁੱਪ ਤੋਂ ਬਿਲੋਂਗ ਕਰਦੇ ਹਾਂ, ਉਹ ਸਾਰਿਆਂ ਨੂੰ ਉਸ ਤੋਂ ਤਦੋਂ ਤੋਂ ਲਿਖਣ ਦਾ ਸ਼ੌਂਕ ਹੈ, ਇਸ ਲਈ
ਖੁਸ਼ਕਿਸਮਤ ਹੋ ਪੁਨੀਤ, ਉਸ ਪਰਿਵਾਰ ਵਿੱਚ ਤੁਸੀਂ ਜਨਮ ਲਿਆ ਹੈ, ਅਤੇ ਐਸੀ ਮਿਸਾਲ ਹੁਣ ਅਸੀਂ ਆਪਣੇ ਸਾਹਮਣੇ ਹੁਣ ਵੇਖ ਰਹੇ ਹਾਂ
ਕਿ
ਉਹ ਕਹਿੰਦੇ ਨਾ, ਪਿਤਾ ਪੇ ਪੂਤ ਤੁਰਕ ਪੇ ਘੋੜਾ, ਬਹੁਤ ਨਹੀਂ ਤੋ ਥੋੜ੍ਹਾ ਥੋੜ੍ਹਾ, ਉਨਤ ਆਈ ਜਾਂਦਾ ਹੈ ਹਰ ਬੱਚੇ ਵਿੱਚ,
ਸ਼ਾਇਦ ਜੀ ਥੋੜਾ ਥੋੜਾ ਸਿੱਖ ਰਹੇ ਹਾਂ ਹਜੇ ਵੀ ਜੀ ਵੱਡਿਆਂ ਤੋਂ।
ਅੱਛਾ, ਸੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਹੁਣ ਬਾਲੀਵੁੱਡ ਵਿੱਚ ਤੁਸੀਂ ਪ੍ਰਵੇਸ਼ ਕੀਤਾ ਹੈ, ਥੋੜਾ ਫਿਲਮਾਂ ਆ ਰਹੀਆਂ ਨੇ, ਪਰ ਅੱਜ ਮੈਂ ਤੁਹਾਡੀ ਲਿਖਾਈ ਬਾਰੇ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਕੀ ਕੁਝ ਕਰ ਰਹੇ ਹੋ, ਕਿਹੜੇ ਨਵੇਂ ਪ੍ਰੋਜੈਕਟਸ ਕਰ ਰਹੇ ਹੋ?
ਨਵੇਂ ਪ੍ਰੋਜੈਕਟਸ ਜੀ, ਹੁਣ ਮੈਂ ਇਹ ਨਵਾਂ ਜਿੱਦਾਂ ਹੀ 2016 ਚੜਿਆ, ਅਤੇ ਇੱਕ ਮਨ 'ਚ ਸੀਗਾ ਕਿ ਕੁਛ ਨਵਾਂ ਕਰਨਾ। ਇੱਕ ਤਾਂ ਮੇਰਾ ਸਰਪ੍ਰਾਈਜ਼ ਜਿਹੜਾ ਪ੍ਰੋਜੈਕਟ ਹੈਗਾ, ਜਿਹੜਾ ਮੈਂ ਲੋਕਾਂ ਨੂੰ ਹਜੇ ਤੱਕ ਦੱਸਿਆ ਨਹੀਂ, ਉਹ ਥੋੜ੍ਹੇ ਪ੍ਰੋਗਰਾਮ ਦੇ ਐਂਡ 'ਤੇ ਜਾ ਕੇ ਮੈਂ ਸਰਪ੍ਰਾਈਜ਼ ਖੋਲਦਾ। ਬਟ ਕਿਉਂਕਿ ਪੋਇਟਰੀ ਕਾਫੀ ਦੇਰ ਤੋਂ ਲਿਖ ਰਿਹਾ ਸੀ, ਅਤੇ ਜਦੋਂ ਮੇਰਾ ਫੈਨ ਪੇਜ ਹੈ ਉੱਥੇ ਮੈਨੂੰ ਲੋਕਾਂ ਦੇ ਮੈਸੇਜ ਆਉਂਦੇ ਸੀਗੇ ਕਿ ਇਸ ਟੋਪਿਕ 'ਤੇ ਲਿਖੋ, ਇਸ ਟੋਪਿਕ 'ਤੇ ਲਿਖੋ, ਤਾਂ ਬੜਾ ਚੰਗਾ ਲੱਗਦਾ ਲੋਕਾਂ ਨੂੰ, ਇਹਦਾ ਮਤਲਬ ਚੰਗੀ ਲੱਗ ਰਹੀ ਹੈ। ਫਿਰ ਮੈਂ ਸੋਚਿਆ ਕਿ ਇਸ ਸਾਲ ਕੁਛ ਨਵਾਂ ਕੋਨਸੈਪਟ ਲੈ ਕੇ ਆਇਆ ਜਾਵੇ, ਕਿ ਲੋਕ ਮਿਊਜ਼ਿਕ ਵੀਡੀਓਜ਼ 'ਤੇ ਵੀਡੀਓ ਬਣਾਉਂਦੇ ਨੇ, ਫਿਲਮ ਬਣਾਉਂਦੇ ਨੇ, ਅਤੇ ਮੈਂ ਕਿਹਾ ਕਿ ਜੋ ਮੈਂ ਪੋਇਟਰੀ ਵਿੱਚ ਸੁਣਾ ਰਿਹਾ, ਜੋ ਸਟੋਰੀ ਬਿਆਨ ਕਰ ਰਿਹਾ, ਜੇ ਮੈਂ ਉਸੀ ਦੀ ਵੀਡੀਓ ਬਣਾ ਕੇ ਨਾਲ ਲੋਕਾਂ ਦੇ ਅੱਗੇ ਪੇਸ਼ ਕਰਾਂ। ਅਤੇ ਉਹ ਦੋਸਤਾਂ ਨਾਲ ਮਿਲ ਕੇ ਪਿਛਲੇ 2-4 ਦਿਨ ਪਹਿਲੇ ਹੀ ਅਸੀਂ ਲਾਸਟ ਮਿੰਟ 'ਤੇ ਇੱਕ ਪ੍ਰੋਗਰਾਮ ਬਣਿਆ ਕਿ ਚਲੋ ਇੱਕ ਪੋਇਟਰੀ ਵੀਡੀਓ ਨਿਊ ਈਅਰ ਈਵ 'ਤੇ ਲੋਕਾਂ ਨੂੰ ਗਿਫਟ ਕੀਤੀ ਜਾਵੇ, ਅਤੇ ਅਸੀਂ ਸਵੇਰੇ ਸਵੇਰੇ ਸ਼ੂਟ ਕੀਤਾ, ਐਂਡ ਸ਼ਾਮ ਤੱਕ ਅਸੀਂ ਪੋਇਟਰੀ ਵੀਡੀਓ ਤਿਆਰ ਕਰਕੇ ਅਤੇ ਨੈਕਸਟ ਡੇ ਆਪਾਂ ਅਪਲੋਡ ਕਰਵਾ ਦਿੱਤੀ।
ਖਲਿਸ਼ਕ ਦੀ
ਗੱਲ, ਖਲਿਸ਼ਕ, ਹਾਂਜੀ, ਖਲਿਸ਼ਕ ਯੂਟਿਊਬ 'ਤੇ ਹੈਗੀ ਹੈ ਜੀ, ਮੇਰੇ ਦੋਸਤ ਨੇ ਸੰਦੀਪ ਰਾਜ ਫਿਲਮਸ ਜਿਹੜੇ ਉਹਨਾਂ ਦਾ ਹੈਗਾ, ਅਤੇ ਉਸ ਚੈਨਲ 'ਤੇ ਅਸੀਂ ਅਪਲੋਡ ਕੀਤੀ ਯੂਟਿਊਬ 'ਤੇ ਹੈਗੀ, ਖਲਿਸ਼ਕ ਨਾਮ ਦੀ। ਤੇ ਉਸ ਵੀਡੀਓ ਤੋਂ ਅਸੀਂ ਸ਼ੁਰੂਆਤ ਕੀਤੀ, ਪਰ ਉਸਦਾ ਰਿਸਪੋਂਸ ਬਹੁਤ ਵਧੀਆ ਆਇਆ। ਇੱਕ ਰਿਸਪੋਂਸ ਇਹ ਵਧੀਆ ਆਇਆ ਕਿ ਤੁਸੀਂ ਮੈਨੂੰ ਸਟੂਡੀਓ 'ਚ ਬੁਲਾਇਆ, ਅਤੇ ਇਸਦਾ ਮਤਲਬ ਵਾਕਈ ਵੀਡੀਓ ਚੰਗੀ ਸੀਗੀ ਅਤੇ ਵਰਡਸ ਵੀ ਚੰਗੇ ਲੱਗੇ ਤੁਹਾਨੂੰ ਸਾਰਿਆਂ ਨੂੰ
ਜੀ। ਸੋ ਖਲਿਸ਼ਕ ਉਹ ਸੁਣਾਓ ਜ਼ਰੂਰ ਸਾਡੇ ਸਰੋਤਿਆਂ ਨੂੰ।
ਜੀ ਜ਼ਰੂਰ, ਖਲਿਸ਼ਕ ਹਿੰਦੀ ਵਿੱਚ ਹੈ ਅਤੇ ਕਿਉਂਕਿ ਮੈਂ ਹਿੰਦੀ ਵਿੱਚ ਜ਼ਿਆਦਾ ਲਿਖਦਾ ਰਿਹਾ ਅਤੇ ਮੇਰਾ ਹਿੰਦੀ 'ਚ ਹੱਥ ਥੋੜ੍ਹਾ ਜ਼ਿਆਦਾ ਸਾਫ਼ ਹੈ। ਕੁਛ ਇਸ ਤਰ੍ਹਾਂ ਹੈ ਜੀ, ਕੋਈ ਰਾਂਝਾ ਮੁਝੇ ਕਹਿਤਾ ਹੈ ਕੋਈ ਮਜਨੂੰ ਸਮਝਤਾ ਹੈ, ਕੋਈ ਰਾਂਝਾ ਮੁਝੇ ਕਹਿਤਾ ਹੈ ਕੋਈ ਮਜਨੂੰ ਸਮਝਤਾ ਹੈ, ਮਗਰ ਇਸ ਇਸ਼ਕ ਕੀ ਬੇਚੈਨੀ ਕੋ ਸਿਰਫ ਇੱਕ ਆਸ਼ਿਕ ਸਮਝਤਾ ਹੈ, ਵੋ ਮੁਝਸੇ ਦੂਰ ਐਸੀ ਹੈ ਮੇਰੀ ਮਜਬੂਰੀ ਭੀ ਕੈਸੀ ਹੈ, ਯੇ ਦਿਲ ਮਿਲਨਾ ਵੀ ਚਾਹਤਾ ਹੈ ਕਮਬਖ਼ਤ ਭੁਲਾਨਾ ਵੀ ਚਾਹਤਾ ਹੈ, ਕੋਈ ਰਾਂਝਾ ਮੁਝੇ ਕਹਿਤਾ ਹੈ ਕੋਈ ਮਜਨੂੰ ਸਮਝਤਾ ਹੈ, ਕਿ ਖਵਾਬ ਉਸਕੇ ਮੁਝੇ ਅਭੀ ਤੱਕ ਯੂੰ ਆਤੇ ਸਤਾਤੇ ਹੈ, ਕਿ ਬਾਤੇ ਉਸਕੀ ਯੂੰ ਅਬ ਤੱਕ ਯੂੰ ਹੰਸ ਹੰਸ ਰੁਲਾਤੀ ਹੈ, ਭੁਲਾਨਾ ਚਾਹੂੰ ਭੀ ਯੂੰ ਤੋ ਭੁਲਾ ਭੀ ਨਹੀਂ ਪਾਤਾ, ਵੋ ਕਹਿਤੇ ਥੇ ਇਸ਼ ਨਹੀਂ ਆਸਾਂ ਲੇਕਿਨ ਜਬ ਤੱਕ ਡੂਬੋ ਨਹੀਂ ਸਮਝ ਮੇਂ ਭੀ ਨਹੀਂ ਆਤਾ, ਕੋਈ ਰਾਂਝਾ ਮੁਝੇ ਕਹਿਤਾ ਹੈ ਕੋਈ ਮਜਨੂੰ ਸਮਝਤਾ ਹੈ, ਮਗਰ ਇਸ ਇਸ਼ਕ ਕੀ ਬੇਚੈਨੀ ਕੋ ਸਿਰਫ ਇੱਕ ਆਸ਼ਿਕ ਸਮਝਤਾ ਹੈ, ਸਿਰਫ ਇੱਕ ਆਸ਼ਿਕ ਸਮਝਤਾ ਹੈ।
ਬਹੁਤ ਖੂਬਸੂਰਤ ਲਿਖਦੇ ਹੋ ਪੁਨੀਤ, ਮੈਂ ਤੇ ਤੁਹਾਨੂੰ ਕਵਾਂਗੀ ਜ਼ਿਆਦਾ ਲਿਖਿਆ ਕਰੋ।
ਸ਼ੁਕਰੀਆ ਜੀ, ਕੋਸ਼ਿਸ਼ ਕਰਦਾ ਜੀ। ਹਾਂ, ਅਸਲ 'ਚ ਮੇਰੇ ਬੈੱਡ ਦੇ ਨਾਲ ਇੱਕ ਕਿਤਾਬ ਪਈ ਰਹਿੰਦੀ ਹੈ ਹਮੇਸ਼ਾ, ਤਾਂ ਲਿਖਣ ਦਾ ਐਦਾ ਹੁੰਦਾ ਕਿ ਜਦੋਂ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਮੈਂ ਲਿਖ ਨਹੀਂ ਪਾਉਂਦਾ, ਲੇਕਿਨ ਅਚਾਨਕ ਕਦੀ ਕਦੀ ਬੈਠੇ ਕੁਛ ਇੱਦਾਂ ਦੇ ਇਮੋਸ਼ਨਸ ਆ ਜਾਂਦੇ ਨੇ, ਭਾਵ ਆ ਜਾਂਦੇ ਨੇ, ਜਾਂ ਦਿਮਾਗ 'ਚ ਕੁਛ ਇੱਦਾਂ ਦੀ ਚੀਜ਼ ਆ ਜਾਂਦੀ, ਤਾਂ ਉਸ ਟਾਈਮ ਜਲਦੀ ਲਿਖਣਾ ਪੈਂਦਾ ਮੈਨੂੰ। ਔਰ ਪ੍ਰੋਬਲਮ ਇਹ ਹੈਗੀ ਕਿ ਜਦੋਂ ਇੱਕ ਵਾਰੀ ਜੇ ਮੈਂ ਨਾ ਲਿਖਾਂ ਫਿਰ ਮੈਂ ਭੁੱਲ ਜਾਂਦਾ, ਇਸ ਲਈ ਜਲਦੀ ਜਲਦੀ ਲਿਖ ਦੇਣਾ, ਫਿਰ ਉਸ ਤੋਂ ਬਾਅਦ ਉਹਨੂੰ ਹੌਲਾ ਹੌਲੀ ਪੋਲਿਸ਼ ਵਗੈਰਾ ਇੱਧਰ ਕਿੱਦਾਂ ਉਹਨੂੰ ਠੀਕ ਕਰਨਾ, ਵਰਡਸ ਵਗੈਰਾ ਉਹ ਕਰ ਲੈਣਾ।
ਪਰ ਗੱਲਾਂ ਇਸ਼ਕ ਮੁਸ਼ਕ ਦੀਆਂ, ਮੁਹੱਬਤ ਦੀਆਂ ਗੱਲਾਂ ਹੁੰਦੀਆਂ ਨੇ।
ਹਾਂਜੀ,
ਸੋ ਕੀ ਆਪਣੀ ਜ਼ਾਤੀ ਜ਼ਿੰਦਗੀ ਤੋਂ ਤੁਸੀਂ ਇਨਸਪੀਰੇਸ਼ਨ ਲੈਂਦੇ ਹੋ, ਕਿੱਥੋਂ ਲੈਂਦੇ?
ਨਹੀਂ ਜੀ, ਜ਼ਾਤੀ ਜ਼ਿੰਦਗੀ 'ਚ ਤਾਂ ਮੈਂ ਜੀ ਇਸ਼ਕ ਉਸ਼ਕ ਮੇਰੀ ਜ਼ਿੰਦਗੀ ਤੋਂ ਹੈ ਹੀ ਨਹੀਂ ਅਜੇ।
ਓਹੋ,
ਬਹੁਤ ਹੈਪੀਲੀ ਸਿੰਗਲ ਇਨਸਾਨ ਹੈਗਾ ਮੈਂ।
ਕਿਉਂ, ਇੰਨਾ ਸੋਹਣਾ ਮੁੰਡਾ?
ਬਸ ਜੀ ਟਾਈਮ ਹੀ ਨਹੀਂ ਮਿਲਦਾ, ਐਕਚੁਅਲੀ ਲਾਈਫ ਹੀ ਇੰਨੀ ਬਿਜ਼ੀ ਹੈ। ਮੰਮੀ ਕਹਿੰਦੀ ਥੋੜ੍ਹੀ ਜਿਹੀ ਕੁੜੀ ਲੱਭ ਲੈ, ਪਤਾ ਨਹੀਂ ਜਾਂ ਤਾਂ ਕੁੜੀਆਂ ਨੂੰ ਮੈਂ ਨਹੀਂ ਲੱਭਦਾ ਜਾਂ ਮੈਨੂੰ ਕੁੜੀਆਂ ਨਹੀਂ ਲੱਭਦੀ।
ਰੱਬ ਕਰੇ ਉਹ ਵੀ ਦਿਨ ਆਵੇਗਾ। ਪਰ ਤੁਸੀਂ ਬੜੀ ਸਫਾਈ ਨਾਲ ਕਹਿ ਗਏ ਕਿ ਤੁਸੀਂ ਹਿੰਦੀ ਜ਼ਿਆਦਾ ਲਿਖਦੇ ਹੋ ਤੇ ਪੰਜਾਬੀ ਘੱਟ, ਪਰ ਮੈਨੂੰ ਯਕੀਨ ਹੈ ਤੁਸੀਂ ਪੰਜਾਬੀ 'ਚ ਹੋਰ ਵੀ ਲਿਖਿਆ ਹੈ।
ਹਾਂਜੀ ਹਾਂਜੀ ਹਾਂਜੀ, ਪੰਜਾਬੀ ਵਿੱਚ ਮੈਂ ਅਸਲ 'ਚ ਇੱਕ ਲਿਖੀ ਸੀ ਛੋਟੀ ਸੀ ਪੋਇਟਰੀ ਡੋਮੈਸਟਿਕ ਵਾਇਲੈਂਸ 'ਤੇ, ਜਿਹੜਾ ਸਾਡੇ ਕੁੜੀਆਂ ਦੇ ਉੱਤੇ ਬਹੁਤ ਜ਼ਿਆਦਾ ਘਰੇਲੂ ਹਿੰਸਾ।
ਸਰੋਤਿਆਂ ਨੂੰ ਮੈਂ ਦੱਸ ਦਵਾਂ ਤੁਸੀਂ ਵਾਈਟ ਰਿਬਨ ਅੰਬੈਸਡਰ ਵੀ ਹੋ।
ਹਾਂਜੀ ਹਾਂਜੀ, ਮੈਂ ਹੂੰ ਜੀ।
ਬੜੀ ਚੰਗੀ ਗੱਲ ਹੈ ਕਿ ਤੁਸੀਂ ਇਸ ਪ੍ਰਕੋਪ ਨੂੰ ਦੂਰ ਕਰਨ ਵਾਸਤੇ ਕਾਫੀ ਕੰਮ ਕਰ ਰਹੇ ਹੋ।
ਹਾਂਜੀ ਜੀ, ਇੱਕ ਇੱਦਾਂ ਦਾ ਇਸ਼ੂ ਹੈ ਜਿਸ 'ਤੇ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ, ਕਿਉਂਕਿ ਸਾਡੇ ਖਾਸ ਕਰ ਇੰਡੀਆ ਦੇ ਵਿੱਚ ਵੁਮੈਨ ਦੇ ਉੱਤੇ ਬਹੁਤ ਜ਼ਿਆਦਾ ਵਾਇਲੈਂਸ ਹੁੰਦਾ, ਅਤੇ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਅਤੇ ਸਪੈਸ਼ਲੀ ਮੈਨ ਦੇ ਅੰਦਰ ਹੈ ਡੋਮੀਨੇਸ਼ਨ ਫੈਕਟਰ ਆ ਜਾਂਦਾ ਹੈਗਾ ਕਿ ਅਸੀਂ ਮਰਦ ਹੁੰਦੇ ਹਾਂ, ਜਨਾਨੀਆਂ ਨਹੀਂ ਬੋਲਦੀਆਂ, ਇੱਦਾਂ ਦੀ ਬੜੀਆਂ ਗੱਲਾਂ ਬਾਹਰ ਸੁਣਨ ਨੂੰ ਮਿਲਦੀਆਂ ਜਦੋਂ ਅਸੀਂ ਕਮਿਊਨਿਟੀ 'ਚ ਵੀ ਜਾਈਦਾ, ਅਤੇ ਕਦੀ ਕਦੀ ਤਾਂ ਬੜਾ ਦੁੱਖ ਹੁੰਦਾ ਦੇਖ ਕੇ ਕਿ ਜਦੋਂ ਕੋਈ ਹਸਬੈਂਡ ਆਪਣੀ ਵਾਈਫ ਨੂੰ ਲੋਕਾਂ ਸਾਹਮਣੇ ਹੀ ਗਾਲ ਬੰਦਾ ਹੀ ਕਰ ਦਿੰਦਾ, ਤਾਂ ਬੜਾ ਭੈੜਾ ਲੱਗਦਾ ਕਿ ਯਾਰ ਕਮਾਲ ਹੈ ਯਾਰ, ਤੁਹਾਡੀ ਵਾਈਫ ਹੈ, ਰਿਸਪੈਕਟ ਦੇਣੀ ਚਾਹੀਦੀ ਇੱਕ ਦੂਜੇ ਨੂੰ।
ਮੁਸ਼ਕਿਲ ਗੱਲ ਇਹ ਹੈ ਕਿ ਇੱਥੇ ਆਸਟ੍ਰੇਲੀਆ ਵਿੱਚ ਵੀ ਇਹ ਤਸ਼ੱਦਦ ਹੁੰਦਾ ਹੈ, ਨਾ ਸਿਰਫ ਭਾਰਤੀ ਪਰਿਵਾਰਾਂ ਵਿੱਚ।
ਹਾਂਜੀ,
ਵੈਸੇ ਵੀ ਅਸੀਂ ਬ੍ਰੌਡ ਬੇਸ ਦੇਖੀਏ।
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਐਕਚੁਅਲੀ ਮੈਂ ਇੱਥੇ ਅਕੇਲੇ ਭਾਰਤੀ ਪਰਿਵਾਰ ਨਹੀਂ, ਇੱਥੇ ਕਾਫੀ ਹੋਰ ਵੀ ਕਮਿਊਨਿਟੀ, ਈਵਨ ਆਸਟ੍ਰੇਲੀਅਨ ਕਮਿਊਨਿਟੀ 'ਚ ਵੀ ਮੈਂ ਦੇਖਿਆ ਬਹੁਤ ਜ਼ਿਆਦਾ ਕਿ ਇਹ ਇਸ਼ੂ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਹੈ, ਅਤੇ ਆਈ ਡੋਨਟ ਨੋ ਕਿ ਲੋਕਾਂ ਨੂੰ ਕਿਉਂ ਇਸ ਬਾਰੇ ਅਵੇਅਰਨੈਸ ਕਿਉਂ ਨਹੀਂ ਆ ਰਹੀ, ਕਿ ਮਨ 'ਚ ਕੀ ਚੱਲਦਾ ਉਹਨਾਂ ਦੇ, ਜਾਂ ਸ਼ਾਇਦ ਲੋਕ ਬਦਲਣਾ ਨਹੀਂ ਚਾਹੁੰਦੇ, ਪਰ ਉਹੀ ਹੈ ਕਿ ਸਾਡੇ ਵਰਗੇ ਲੋਕਾਂ ਤੋਂ ਫਿਰ ਇਹੀ ਹੁੰਦਾ ਕਿ ਵੀ ਜੇ ਤੁਸੀਂ ਨਹੀਂ ਬਦਲੋਗੇ ਤਾਂ ਮੈਂ ਤਾਂ ਫਿਰ ਬਦਲਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਆਪਣੇ ਤਰਫੋਂ।
ਜੀ, ਸੋ ਉਸ ਬਾਰੇ ਤੁਸੀਂ ਕੀ ਲਿਖਿਆ, ਘਰੇਲੂ ਹਿੰਸਾ ਬਾਰੇ?
ਉਸ ਬਾਰੇ ਜੀ ਲਿਖਿਆ ਜੀ, ਉਹ ਰੋਂਦੀ ਰਹੀ ਪਿੱਪਲ ਦੇ ਪੇੜ ਹੇਠਾਂ, ਉਹ ਰੋਂਦੀ ਰਹੀ ਪਿੱਪਲ ਦੇ ਪੇੜ ਹੇਠਾਂ, ਨਾ ਕਿਸੇ ਨੇ ਅਥਰੂ ਪੁੱਝ ਚੁੱਪ ਕਰਾਇਆ, ਨਾ ਆਇਆ ਜਿਹੜਾ ਖਵਾਉਂਦਾ ਸੀ ਮਿਰਜ਼ਾ, ਨਾ ਕੰਮ ਆਈ ਮਾਇਆ, ਮਾਂ ਜਿਹੜੀ ਨੇ ਸੁਪਨੇ ਸਜਾ ਕਰੋਂ ਤੋਰਿਆ ਸੀ, ਮਾਂ ਜਿਹੜੀ ਨੇ ਸੁਪਨੇ ਸਜਾ ਕਰੋਂ ਤੋਰਿਆ ਸੀ, ਪਿਓ ਦੀ ਅੱਖਾਂ ਜਿਹਨੂੰ ਗੁੜੀਆ ਰਾਣੀ ਕਹਿ ਪਰ ਆਉਂਦੀਆਂ ਸੀ, ਅੱਜ ਉਸ ਕੁੜੀ ਨੂੰ ਅਸੀਂ ਦਰਜੇ ਤੋਂ ਵੀ ਥੱਲੇ ਜਾ ਗਿਰਾਇਆ। ਉਹ ਰੋਂਦੀ ਰਹੀ ਪਿੱਪਲ ਦੇ ਪੇੜ ਹੇਠਾਂ, ਨਾ ਕਿਸੇ ਨੇ ਅਥਰੂ ਪੁੱਝ ਚੁੱਪ ਕਰਾਇਆ, ਜੇ ਮੇਰਾ ਰੱਬ ਮੇਰੀ ਸੁਣਦਾ ਹੋਵੇ, ਇਹੀ ਅਰਦਾਸ ਮੈਂ ਉਸ ਤੋਂ ਕਰਦਾ ਹਾਂ, ਆਦਮੀ ਹਾਂ ਪਰ ਔਰਤ ਦੇ ਕਾਰਨ ਹੀ ਮੈਂ ਵਾਸ ਕਰਦਾ ਰਹਾ, ਉਸ ਰੱਬ ਦੀ ਪੜ੍ਹਾਈਆਂ ਨਾ ਭੁੱਲੋ, ਕੁੜੀਆਂ 'ਤੇ ਅੱਤਿਆਚਾਰ ਕਰ ਨਾ ਰੁੱਲੋ, ਨਾ ਰੁੱਲੋ।
ਇਹੋ ਜਿਹੀਆਂ ਗੱਲਾਂ ਸੁਣ ਕੇ ਨਾ ਦਿਲ ਨੂੰ ਬਹੁਤ ਸਕੂਨ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਵਰਗੇ ਹੋਣਹਾਰ ਨੌਜਵਾਨ ਮੁੰਡੇ ਇਸ ਤਰ੍ਹਾਂ ਦੀ ਸੋਚ ਰੱਖਦੇ ਹਨ, ਅਤੇ ਲੱਗਦਾ ਭਵਿੱਖ ਸਾਡਾ ਬਹੁਤ ਸੋਹਣਾ ਹੋਵੇਗਾ।
ਕੋਸ਼ਿਸ਼ ਹੈ ਜੀ, ਬਾਕੀ ਆਸ਼ੀਰਵਾਦ ਹੈ ਵੱਡਿਆਂ ਦਾ
ਜੀ। ਅੱਛਾ, ਹੁਣ ਤੁਸੀਂ ਇੱਕ ਸੀਕ੍ਰੇਟ ਦੀ ਗੱਲ ਕੀਤੀ ਸੀ।
ਹਾਂਜੀ,
ਸੋ ਰਾਜ਼ ਖੋਲ ਹੀ ਦਿਓ
ਸੀਕ੍ਰੇਟ। ਹਾਂਜੀ ਜੀ, ਰਾਜ਼ ਖੋਲ ਹੀ ਦੇਣਾ। ਅਸਲ 'ਚ ਕਾਫੀ ਦੇਰ ਦਾ ਮੈਂ 2015 ਤੋਂ ਰੱਟ ਲਾਈ ਹੈ ਲੋਕਾਂ ਨੂੰ ਕਿ 2016 'ਚ ਸਰਪ੍ਰਾਈਜ਼ ਆਊਂਗਾ ਸਰਪ੍ਰਾਈਜ਼। ਐਕਚੁਲੀ ਇਹ ਕਿਸੇ ਨੂੰ ਐਕਸਪੈਕਟਡ ਨਹੀਂ ਸੀਗਾ, ਬਟ 2016 ਦੇ ਅੰਦਰ ਮੇਰਾ ਹਿੰਦੀ ਮਿਊਜ਼ਿਕ ਇੰਡਸਟਰੀ 'ਚ ਪਹਿਲਾ ਡੈਬਿਊ ਆ ਰਿਹਾ।
ਅਰੇ ਵਾਹ।
ਹਾਂਜੀ, ਉਸ 'ਤੇ ਅੱਧੇ ਤੋਂ ਜ਼ਿਆਦਾ ਕੰਮ ਹੋ ਚੁੱਕਿਆ। ਇੰਡੀਆ ਮੈਂ ਕਾਫੀ ਟਾਈਮ ਲਗਾ ਕੇ ਆਇਆ ਹੁਣ।
ਇਹ ਜਿਹੜੇ ਮੁੰਬਈ ਤੁਸੀਂ ਗਏ?
ਹਾਂਜੀ 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 ਹਾਂਜੀ, ਕਾਫੀ ਟਾਈਮ ਲਗਾ ਕੇ ਆਇਆ ਅਤੇ ਸੌਂਗ ਵਗੈਰਾ ਰੈਡੀ ਹੋ ਚੁੱਕਾ।
ਅੱਛਾ,
ਬਾਕੀ ਰੱਬ ਦੀ ਮਿਹਰ ਰਹੀ ਤੇ ਸਭ ਕੁਝ ਸਹੀ ਗਿਆ ਤੇ ਇਸ ਸਾਲ ਕੁਝ ਸੁਣਾਵਾਂਗੇ।
ਹੁਣ ਤੁਸੀਂ ਸਿੰਗਰ ਵੀ ਬਣ ਜਾਓਗੇ ਇਸ ਦਾ ਮਤਲਬ?
ਜੀ, ਮੈਂ ਸਭ ਤੋਂ ਪਹਿਲਾਂ ਕਲੀਅਰ ਕਰ ਦੇਣਾ ਚਾਹੁੰਦਾ ਜਿਹੜੇ ਜਿਹੜੇ ਸਰੋਤੇ ਸੁਣ ਰਹੇ ਨੇ ਤੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਇੰਟਰਵਿਊ ਨੂੰ ਸੁਣਨ ਕਿ ਮੈਂ ਸਿੰਗਰ ਨਹੀਂ ਹੈਗਾ। ਮੈਨੂੰ ਨਹੀਂ ਪਤਾ ਮੇਰੀ ਆਵਾਜ਼ ਕਿੱਦਾਂ ਦੀ ਲੱਗੇਗੀ, ਹੋ ਸਕਦਾ ਤੁਸੀਂ ਮੈਨੂੰ ਸੁਣ ਕੇ ਗਾਲਾਂ ਵੀ ਕੱਢੋ, ਬਟ ਮੇਰਾ ਇੱਕ ਮੰਨਣਾ ਹੈ ਕਿ ਇਨਸਾਨ ਨੂੰ ਜੋ ਵੀ ਮੰਚ ਆਵੇ, ਜੋ ਵੀ ਤੁਸੀਂ ਖੁਆਬ ਦੇਖਦੇ, ਉਹਨਾਂ ਨੂੰ ਪੂਰਾ ਜ਼ਰੂਰ ਕਰਨਾ ਚਾਹੀਦਾ। ਅਤੇ ਮੇਰਾ ਇੱਕ ਸ਼ੁਰੂ ਤੋਂ ਖੁਆਬ ਸੀਗਾ ਕਿ ਮੈਂ ਆਪਣਾ ਇੱਕ ਸਿੰਗਲ ਕਰਨਾ ਹੈ। ਹੁਣ ਲੋਕਾਂ ਨੂੰ ਪਸੰਦ ਆਏ ਜਾਂ ਨਹੀਂ ਆਏ, ਇਸ ਬਾਰੇ ਮੈਨੂੰ ਲੋਕ ਦੱਸਣਗੇ। ਬਾਕੀ ਇਹ ਜ਼ਰੂਰ ਦੱਸ ਸਕਦਾ ਕਿ ਉਹਦੇ ਜਿਹੜੇ ਅਲਫਾਜ਼ ਨੇ, ਜਿਹੜੇ ਉਹਦੇ ਲਿਰਿਕਸ ਨੇ, ਉਹ ਮੈਂ ਆਪ ਹੀ ਲਿਖੇ ਨੇ। ਅਤੇ ਜੇ ਤੁਹਾਨੂੰ ਆਵਾਜ਼ ਨਹੀਂ ਵੀ ਪਸੰਦ ਆਈ ਤਾਂ ਲਿਰਿਕਸ ਪੜ੍ਹ ਲਈਓ, ਉਹ ਤਾਂ ਤੁਹਾਨੂੰ ਦਿਲ ਨੂੰ ਛੂ ਹੀ ਜਾਣਗੇ ਨਾ, ਪੱਕਾ। ਇੰਨੀ ਤਾਂ ਗਰੰਟੀ ਮੈਂ ਲੈ ਲੈਂਦਾ।
ਚਲੋ, ਇਹ ਤਾਂ ਬੜੀ ਅੱਛੀ ਗੱਲ ਹੈ। ਹੁਣ ਮੈਂ ਤੁਹਾਨੂੰ ਮਜਬੂਰ ਨਹੀਂ ਕਰਾਂਗੀ ਕਿ ਤੁਸੀਂ ਉਹ ਗੀਤ ਸਾਨੂੰ ਸੁਣਾਓ, ਕਿਉਂਕਿ ਹਾਲ ਅੱਗੇ ਜਾ ਕੇ ਰਿਲੀਜ਼ ਹੋਣਾ ਹੈ। ਪਰ ਸਮਾਂ ਮੁੱਕ ਰਿਹਾ ਹੈ ਪੁਨੀਤ, ਸੋ ਮੈਂ ਜਾਂਦੇ ਜਾਂਦੇ ਇਹੀ ਕਹਾਂਗੀ, ਤੁਸੀਂ ਬਸ ਸਟੂਡੀਓ ਆਉਂਦੇ ਹੋਏ ਕੁਛ ਲਿਖ ਕੇ ਆਇਓ, ਤੁਸੀਂ ਮੈਨੂੰ ਦੱਸਿਆ ਸਟੂਡੀਓ ਐਂਟਰ ਕਰਦੇ, ਸੋ ਤਾਜ਼ਾ ਤਰੀਨ ਜਿਹੜੀ ਤੁਹਾਡੀ ਇੱਕ ਲਿਖਤ ਹੈ ਉਹ ਸਾਡੇ ਸਾਹਮਣੇ ਰੱਖੋ।
ਹਾਂਜੀ ਹਾਂਜੀ, ਬਸ ਜੀ ਸਟੂਡੀਓ ਆ ਰਿਹਾ ਸੀ ਤੇ ਰਸਤੇ 'ਚ ਮਨ ਬਣ ਗਿਆ, ਕਿਤਾਬ ਹੱਥ 'ਚ ਸੀਗੀ, ਕਲਮ ਵੀ ਸੀਗੀ, ਤੇ ਮੈਂ ਕਿਹਾ ਕੁਛ ਲਿਖ ਲਈਏ। ਤੇ ਇਹ ਮੈਂ ਉਹਨਾਂ ਲੋਕਾਂ ਤੇ ਲਿਖਿਆ ਜਿਹੜੇ ਹਿੰਮਤ ਹਾਰ ਜਾਂਦੇ ਨੇ ਤੇ ਜਿਹੜੇ ਸੋਚਦੇ ਨੇ ਕਿ ਦੁਨੀਆ ਕੀ ਕਹੇਗੀ ਜਾਂ ਲੋਕੀ ਕੀ ਕਹਿਣਗੇ। ਤੇ ਹਿੰਦੀ ਵਿੱਚ ਹੈ, ਨਾਮ ਹੈ ਜੀ ਪਰਵਾਜ਼, ਹੁਣੇ ਹੁਣੇ ਨਾਮ ਵੀ ਰੱਖਿਆ ਹੈ ਤੇ ਹਿੰਦੀ ਵਿੱਚ ਹੈ, ਤੇ ਮੈਂ ਸੁਣਾਉਣਾ। ਯੂੰ ਮਤ ਰੋਕੋ ਮੁਝੇ, ਯੂੰ ਮਤ ਟੋਕੋ ਮੁਝੇ, ਯੂੰ ਮਤ ਰੋਕੋ ਮੁਝੇ, ਯੂੰ ਮਤ ਟੋਕੋ ਮੁਝੇ, ਅਭੀ ਮੇਰੀ ਬਾਤ ਬਾਕੀ ਹੈ, ਅਭੀ ਮੇਰੇ ਸਪਨੋ ਕੀ ਉਡਾਨ ਬਾਕੀ ਹੈ। ਦੇਖੇਗੀ ਦੁਨੀਆ ਸ਼ਾਨੇ ਮੁਹੱਬਤ, ਦੇਖੇਗੀ ਦੁਨੀਆ ਸ਼ਾਨੇ ਮੁਹੱਬਤ, ਦੇਖੇਗੀ ਦੁਨੀਆ ਜਨੂੰ ਮੇਰਾ, ਅਭੀ ਉਸੇ ਪਾਣੇ ਕਾ ਸਕੂਨ ਬਾਕੀ ਹੈ। ਯੂੰ ਮਤ ਰੋਕੋ ਮੁਝੇ, ਯੂੰ ਮਤ ਟੋਕੋ ਮੁਝੇ, ਅਭੀ ਮੇਰੀ ਬਾਤ ਬਾਕੀ ਹੈ। ਦੇਖਾ ਹੈ ਲੋਗੋ ਨੇ ਹੁਨਰ ਮੇਰੇ ਸ਼ਬਦੋਂ ਕਾ, ਦੇਖਾ ਹੈ ਲੋਗੋ ਨੇ ਹੁਨਰ ਮੇਰੇ ਸ਼ਬਦੋਂ ਕਾ, ਲੇਕਿਨ ਫਿਤੂਰ ਨਹੀਂ ਦੇਖਾ, ਅਭੀ ਤੋ ਨਿਕਲਾ ਹੂੰ ਘਰ ਸੇ, ਮੰਜ਼ਿਲ ਪਰ ਪਹੁੰਚਣਾ ਅਬ ਵੀ ਬਾਕੀ ਹੈ। ਆਏਗੀ ਘੜੀ ਫੈਸਲੇ ਕੀ ਇੱਕ ਦਿਨ, ਆਏਗੀ ਘੜੀ ਫੈਸਲੇ ਕੀ ਇੱਕ ਦਿਨ, ਵੋ ਵਕਤ ਵੀ ਆਏਗਾ ਜਬ ਹਰ ਨਫ਼ਰਤ ਕਰਨੇ ਵਾਲਾ ਹੱਸ ਹੱਸ ਬਤਾਏਗਾ। ਕੈਸੇ ਵੋ ਮਿਲਾ ਥਾ ਹਮੇ, ਪਹਿਚਾਨ ਕੈਸੇ ਹਮਾਰੀ ਉਨਸੇ ਹੋਈ, ਕੈਸੇ ਵੋ ਮਿਲਾ ਥਾ ਹਮੇ, ਪਹਿਚਾਨ ਕੈਸੇ ਹਮਾਰੀ ਉਨਸੇ ਹੋਈ, ਸ਼ਾਨ ਕੈਸੇ ਉਨਸੇ ਹਮਾਰੀ ਹੋਈ। ਕਹਿ ਦੋ ਉਨਕੋ ਜੋ ਰੋਕਤੇ ਹੈ, ਕਹਿ ਦੋ ਉਨਕੋ ਜੋ ਰੋਕਤੇ ਹੈ, ਬਤਾ ਦੋ ਉਨਕੋ ਜੋ ਟੋਕਤੇ ਹੈ, ਨਿਕਲ ਪੜਾ ਹੂੰ ਘਰ ਸੇ ਸਾਹਿਲ ਪਰ ਪਹੁੰਚਨੇ ਕੇ ਲੀਏ, ਅਭੀ ਤੋ ਸਪਨੋ ਕੇ ਮੇਰੇ ਪਰਵਾਜ਼ ਬਾਕੀ ਹੈ। ਯੂੰ ਮਤ ਰੋਕੋ ਮੁਝੇ, ਯੂੰ ਮਤ ਟੋਕੋ ਮੁਝੇ, ਅਭੀ ਮੇਰੀ ਉਡਾਨ ਬਾਕੀ ਹੈ।
ਪੁਨੀਤ, ਨਾ ਮੈਨੂੰ ਰੋਕਣ ਦਾ ਜੀ ਕਰਦਾ ਨਾ ਟੋਕਣ ਦਾ, ਪਰ ਸਾਡੇ ਕੋਲ ਸਮਾਂ ਇੰਨਾ ਕੁ ਹੈ, ਮੈਨੂੰ ਪਤਾ ਹੈ ਕਿ ਤੁਹਾਡੀ ਗੱਲ ਹਾਲਾਂ ਬਾਕੀ ਹੈ, ਬਹੁਤ ਗੱਲਾਂ ਨੇ ਕਰਨ ਵਾਲੀਆਂ, ਪਰ ਮੈਂ ਵਾਕਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਸੀਂ ਸਮਾਂ ਕੱਢ ਕੇ ਅੱਜ ਸਟੂਡੀਓ 'ਚ ਆਏ, ਬੜੀ ਖੂਬਸੂਰਤ ਸਕਾਰਾਤਮਕ ਗੱਲਾਂ ਕੀਤੀਆਂ ਹਨ, ਅਤੇ ਜਿਹੜੀ ਪੋਜ਼ਿਟਿਵਿਟੀ ਹੈ ਨਾ, ਉਹ ਕਹਿੰਦੇ ਨਾ ਇਨਫੈਕਸ਼ਸ ਹੁੰਦੀ ਹੈ, ਹਰੇਕ ਤੀਕਰ ਜ਼ਰੂਰ ਪਹੁੰਚਦੀ ਹੈ। ਅੱਗੇ ਵਾਸਤੇ ਸ਼ੁਭੇਚਛਾਵਾਂ, ਤੁਹਾਡੇ ਗੀਤ ਦੀ ਹੁਣ ਉਡੀਕ ਰਹੇਗੀ।
ਜ਼ਰੂਰ ਜ਼ਰੂਰ, ਜਲਦੀ ਸੁਣਾਵਾਂਗੇ ਜੀ।
ਹਾਂ,
ਉਹਦੀ ਵੀ ਦੋ ਲਾਈਨ ਸੁਣਾ ਦੇਣਾ ਜਾਂਦੇ ਜਾਂਦੇ।
ਅਰੇ ਵਾਹ, ਜ਼ਰੂਰ,
ਸਿਰਫ ਦੋ ਹੀ ਲਾਈਨ ਸੁਣਾਉਂਗਾ ਤੇ ਗਾ ਕੇ ਨਹੀਂ ਸੁਣਾਉਂਗਾ, ਕਿਉਂਕਿ ਆਵਾਜ਼ ਦਾ ਸਸਪੈਂਸ ਰਹਿਣਾ ਚਾਹੀਦਾ, ਚੰਗੀ ਕੀ ਮਾੜੀ ਹੈ।
ਠੀਕ ਹੈ,
ਤੋ ਸਿਰਫ ਦੋ ਲਾਈਨ ਏਦਾਂ ਹੈ ਕਿ ਖੁਆਬੋ ਮੇਂ ਇੱਕ ਸਵਾਲ ਹੈ, ਤੂੰ ਸੱਚ ਹੈ ਯਾ ਖੁਆਬ ਹੈ, ਤੇਰੀ ਯਾਦੇਂ ਇੱਕ ਅਹਿਸਾਸ ਹੈ, ਦਿਲ ਮੇਰਾ ਤੇਰੇ ਪਾਸ ਹੈ।
ਚਲੋ ਵੇਖਦੇ ਹਾਂ ਕਿਸ ਤਰ੍ਹਾਂ ਇਹ ਸੰਗੀਤ ਚੱਲੇਗਾ। ਬਹੁਤ ਸੋਹਣਾ ਲੱਗਿਆ ਤੁਸੀਂ ਸਮਾਂ ਕੱਢਿਆ, ਇਹ ਪਿਆਰੇ ਪਿਆਰੇ ਬੋਲ ਸਾਡੇ ਨਾਲ ਅੱਜ ਤੁਸੀਂ ਸਾਂਝੇ ਕੀਤੇ, ਮਿਹਰਬਾਨੀ।
ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।